ਅੱਧੀ ਰਾਤ ਤੁਹਾਨੂੰ ਕਿਹਾ ਅੰਮ੍ਰਿਤ ਵੇਲਾ, ਜੇ ਬਾਬਾ ਲਹਿਣਾ ਜੀ ਨੂੰ ਕਿਹਾ, ਬਾਬਾ ਲਹਿਣਾ ਜੀ ਨੇ ਉਸੇ ਵਕਤ ਹੀ ਮੰਨ ਲਿਆ। ਬਸ ਇਹੀ ਤੁਹਾਡੇ 'ਚ ਫਰਕ ਹੈ। ਇਉਂ ਗੁਰਮੁਖ ਪਿਆਰੇ ਆਪਣੇ ਅੰਦਰ ਔਗੁਣਾਂ ਨੂੰ ਦੇਖ ਕੇ ਉਹਨਾਂ ਨੂੰ ਚੁਣ ਚੁਣ ਕੇ ਬਾਹਰ ਕੱਢ ਦਿੰਦੇ ਨੇ, ਮੇਰੇ ਅੰਦਰ ਆਹ ਔਗੁਣ ਨੇ। ਉਹਨਾਂ ਵਾ ਘਨ ਛਾਏ ਬਰਸ ਸੁਭਾਏ, ਉਨਵ ਹੁੰਦਾ ਘਨ ਬੱਦਲ, ਜਿਹੜਾ ਉਨਵ ਨੀਵਾਂ ਹੋ ਕੇ ਜਦੋਂ ਛਾਇਆ ਨਾ, ਬਰਸ ਸੁਭਾਏ, ਸੁਭਾਵਕ ਹੀ ਬਹੁਤ ਬਰਸਾਤ ਕੀਤੀ। ਭਾਵ ਸਤਿਗੁਰੂ ਜੀ ਜਦੋਂ ਦਿਆਲੂ ਹੋਏ, ਸਤਿਗੁਰੂ ਜੀ ਨੇ ਫਿਰ ਨੀਵੇਂ ਹੋ ਕੇ ਅੰਮ੍ਰਿਤ ਰੂਪੀ ਉਪਦੇਸ਼ ਦੀ ਵਰਖਾ ਕੀਤੀ। ਸੁਭਾਵਕ ਹੀ ਮਨ ਤਨ ਪ੍ਰੇਮ ਸੁਖਾਵਾ, ਮੇਰੇ ਮਨ ਅਤੇ ਤਨ ਨੂੰ ਪ੍ਰੇਮ ਬਹੁਤਾ ਹੀ ਸੁਖਾਉਂਦਾ ਹੈ, ਚੰਗਾ ਲੱਗਦਾ ਹੈ। ਮੈਨੂੰ ਵਾਹਿਗੁਰੂ ਦਾ ਪ੍ਰੇਮ ਚੰਗਾ ਲੱਗਦਾ ਹੈ, ਕਿਉਂਕਿ ਜਦੋਂ ਤੱਕ ਮੈਨੂੰ ਉਹ ਸੁਣਾਉਂਦੇ ਰਹਿੰਦੇ ਨੇ ਉਪਦੇਸ਼, ਉਦੋਂ ਤੱਕ ਮੇਰਾ ਮਨ ਪਿੰਗਲਿਆ ਰਹਿੰਦਾ ਹੈ। ਮੇਰਾ ਜੀ ਕਰਦਾ ਮੈਂ ਹੋਰ ਸੁਖੀ ਹੋਵਾਂ, ਹੋਰ ਵਿਚਾਰ ਸੁਣੀਏ। ਸੋ ਇਸ ਪ੍ਰਕਾਰ, ਸੋ ਜਿਵੇਂ ਆਮ ਤੌਰ 'ਤੇ ਬਾਹਰਲੇ ਦੇਸ਼ਾਂ 'ਚ ਆਪਣੇ ਜ਼ਿਆਦਾ ਟੈਕਸੀਆਂ ਵੀ ਚਲਾਉਂਦੇ ਬਹੁਤ ਗੁਰਸਿੱਖ, ਉਹ ਕਹਿੰਦੇ ਸੀ ਸਵੇਰੇ ਗਾਣੇ ਲਾ ਲੈਂਦੇ ਸੀ, ਰਾਤ ਤੱਕ ਗਾਣੇ ਸੁਣੀ ਜਾਣੇ, ਇੰਗਲਿਸ਼ ਗਾਣੇ ਸੁਣਨੇ ਜਾਂ ਹਿੰਦੁਸਤਾਨੀ ਜਾਂ ਪੰਜਾਬੀ ਗਾਣੇ ਸੁਣਨੇ। ਹੁਣ ਉਹ ਕਹਿੰਦੇ ਅਸੀਂ 10 ਕੈਸਟਾਂ ਸੁਖਮਨੀ ਸਾਹਿਬ ਦੀਆਂ ਸਵੇਰ ਤੋਂ ਸ਼ਾਮ ਤੱਕ ਸੁਣ ਲੈਂਦੇ ਹਾਂ। ਕਾਰ ਵਿੱਚ ਬੰਦਾ ਬਿਠਾਉਣਾ ਅਤੇ ਲੈ ਕੇ ਤੁਰੇ ਜਾਣਾ ਉਹਨੂੰ, ਅਤੇ ਨਾਲ ਨਾਲ ਸੁਖਮਨੀ ਸਾਹਿਬ ਦੀ ਕਥਾ ਲਾ ਲਈ ਦੀ ਹੈ। ਹੁਣ ਕਿਉਂਕਿ ਫਰਕ ਪੈ ਗਿਆ ਇਸ ਗੱਲ ਦਾ, ਕਿੱਥੇ ਤਾਂ ਗਾਣੇ ਸੁਣ ਕੇ ਮਨ ਨੇ ਵਿਕਾਰੀ ਹੋਣਾ ਅਤੇ ਕਿੱਥੇ ਸੁਖਮਨੀ ਸਾਹਿਬ ਸੁਣ ਕੇ ਮਨ ਨੇ ਪਿੰਗਲਣਾ, ਪ੍ਰੇਮ ਪੈਦਾ ਹੋਣਾ, ਅਤੇ ਕਿੱਥੇ ਜਪਜੀ ਸਾਹਿਬ ਦੇ ਅਰਥ ਸੁਣਨੇ ਆ, ਕਿੱਥੇ ਜਾਪ ਸਾਹਿਬ ਦੇ ਅਰਥ ਸੁਣਨੇ ਆ, ਉਹ ਤਾਂ ਆਪੇ ਫਰਕ ਪੈਣ ਲੱਗ ਪਿਆ। ਉਸੇ ਚੀਜ਼ ਨੂੰ ਸਤਿਗੁਰੂ ਇੱਥੇ ਕਹਿੰਦੇ, ਜਦੋਂ ਅੰਮ੍ਰਿਤ ਬੂੰਦ ਸੁਹਾਵਣੀ ਵਰਖਦੀ ਹੈ, ਮੇਰੇ ਮਨ ਨੂੰ ਬੜੀ ਸੁਖਾਉਂਦੀ ਹੈ। ਕਿਉਂ ਸੁਖਾਉਂਦੀ ਹੈ? ਕਹਿੰਦੇ ਜਿਵੇਂ ਭਰ ਗਰਮੀਆਂ ਹੋਣ, ਜੇਠ ਹਾੜ੍ਹ ਦਾ ਮਹੀਨਾ, ਪਿੰਡੇ 'ਤੇ ਗਰਮੀ ਨਾਲ ਛਾਲੇ ਪੈ ਜਾਣ, ਬੁਰਾ ਹਾਲ ਹੋ ਜਾਂਦਾ। ਕਹਿੰਦੇ ਉੱਧਰੋਂ ਬਰਸਾਤ ਆ ਜਾਵੇ ਤਾਂ ਫਿਰ ਬੰਦਾ ਪਰਵਾਹ ਨਹੀਂ ਕਰਦਾ ਕੱਪੜਿਆਂ ਦੀ, ਕਹਿੰਦਾ ਇੱਕ ਵਾਰ ਤਾਂ ਰੱਜ ਕੇ ਬਰਸਾਤ 'ਚ ਖੜਾਂ ਪਹਿਲਾਂ ਮੈਂ। ਉਹ ਜਿਵੇਂ ਬਰਸਾਤ ਗਰਮੀਆਂ ਵਾਲੇ ਨੂੰ ਸੁਖਾ ਜਾਂਦੀ, ਚੰਗੀ ਲੱਗਦੀ ਹੈ, ਇਉਂ ਸਾਡੇ ਜਿਹੜੇ ਤਪਦੇ ਹੋਏ ਹਿਰਦੇ ਨੇ, ਜਦੋਂ ਅਸੀਂ ਗੁਰਬਾਣੀ ਦੀ ਵਿਆਖਿਆ ਸੁਣਦੇ ਹਾਂ ਤਾਂ ਸਾਡੇ ਹਿਰਦੇ ਠਰਨੇ ਸ਼ੁਰੂ ਹੋ ਜਾਂਦੇ ਨੇ, ਬੜਾ ਆਨੰਦ ਆਉਂਦਾ ਹੈ। ਜੀਵ ਕਹਿੰਦਾ ਹੋਰ ਸੁਣਾਓ। ਸੋ ਜਿਵੇਂ ਅਸੀਂ ਬੜੇ ਪੁਰਾਣੀ ਗੱਲ ਆ, ਉਹ ਅਸੀਂ ਮਹਾਂਪੁਰਸ਼ਾਂ ਨਾਲ ਅਖੰਡ ਪਾਠ ਕਰਿਆ ਕਰਦੇ ਲੋਕਾਂ ਦੇ ਘਰਾਂ ਵਿੱਚ, ਜੇ ਕਿਸੇ ਨੇ ਕਹਿਣਾ ਵੀ ਪਾਠ ਕਰਨਾ ਉਦੋਂ ਜਥੇ ਦੇ ਨਾਲ ਹੀ ਹੁੰਦੇ। ਸੋ ਜਿੱਥੇ ਅਖੰਡ ਪਾਠ ਸਾਹਿਬ ਪ੍ਰਾਰੰਭ ਸੀ, ਉਹਦੇ ਨਾਲ ਦੂਜੇ ਕਮਰੇ ਦੇ ਵਿੱਚ ਸਾਡਾ ਆਸਣ ਸੀ, ਉੱਥੋਂ ਇੱਕ ਇੱਟ ਨਿਕਲੀ ਹੋਈ ਸੀ ਕੰਧ ਵਿੱਚੋਂ, ਅਤੇ ਅਸੀਂ ਬੈਠੇ ਅਤੇ ਦੋ ਬਜ਼ੁਰਗ ਪਾਠ ਦੇ ਉੱਤੇ ਸੇਵਾ ਕਰ ਰਹੇ ਨੇ, ਕੋਈ ਧੂਫ ਧੁਖਾ ਰਿਹਾ, ਕੋਈ ਚੌਰ ਕਰ ਰਿਹਾ, ਉਹ ਇੱਕ ਦੂਜੇ ਨੂੰ ਗੱਲਾਂ ਕਰਦੇ। ਮੈਂ ਫਿਰ ਮੋਰੀ ਜਿਹੜੀ ਉੱਥੋਂ ਗੱਲ ਸੁਣਦੀ ਸੀ ਆਪਸ 'ਚ, ਕਹਿੰਦੀ ਕਿਉਂ ਵੀ ਬੰਤਾ ਸਿਆਂ, ਇਹ ਜਦੋਂ ਆਪਾਂ ਪਾਠ ਸੁਣਦੇ ਹਾਂ ਤੇ ਉਦੋਂ ਫਿਰ ਆਪਾਂ ਨੂੰ ਨੀਂਦ ਕਿਉਂ ਆਉਣ ਲੱਗ ਜਾਂਦੀ ਹੈ? ਮੈਂ ਕਿਹਾ ਸੁਣੀਏ ਬਜ਼ੁਰਗ ਕੀ ਗੱਲਾਂ ਕਰਦੇ ਨੇ, ਆਪ 'ਚ ਪੇਂਡੂ ਲੋਕ ਨੇ ਵੀ ਇਹਨਾਂ ਦੇ ਕੀ ਵਿਚਾਰ ਨੇ। ਦੂਜਾ ਕਹਿੰਦਾ ਬਈ ਗੱਲ ਇਹ ਆ ਮੇਵਾ ਸਿਆਂ, ਜਦੋਂ ਆਪਣੇ ਜ਼ਖਮ ਨੇ ਬੜੇ ਬੜੇ ਦਿਲ ਦੇ ਉੱਤੇ, ਜਦੋਂ ਉਹਨਾਂ ਜ਼ਖਮਾਂ ਦੇ ਉੱਤੇ ਬਾਣੀ ਦੀ ਮੱਲਮ ਲੱਗਦੀ ਹੈ ਨਾ, ਤਾਂ ਆਪਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ। ਇਹ ਉਹਨਾਂ ਪੇਂਡੂ ਲੋਕਾਂ ਦੇ ਵਿਚਾਰ ਸੀਗੇ। ਸੋ ਮਹਾਰਾਜ ਜੀ ਕਹਿੰਦੇ ਜਦੋਂ ਗੁਰਬਾਣੀ ਦੀ ਵਿਚਾਰ, ਸ਼ਬਦ ਦੀ ਵਿਚਾਰ ਆਪਣੇ ਕੰਨਾਂ 'ਚ ਪੈਂਦੀ ਆ, ਆਪਾਂ ਚਿੰਤਾ ਦੇ ਮਾਰੇ, ਗਮ ਦੇ ਮਾਰੇ, ਕਈ ਤਰ੍ਹਾਂ ਦੀਆਂ ਅਲਾਮਤਾਂ ਦੇ ਮਾਰੇ ਹੋਇਆਂ ਨੂੰ ਦਵਾਈ ਮਿਲਦੀ ਹੈ, ਜਦੋਂ ਐਸੀ ਜਿਹਦੇ ਵਿੱਚ ਸੁੱਖ ਅਤੇ ਸ਼ਾਂਤੀ ਹੁੰਦੀ, ਕਹਿੰਦੇ ਉਹ ਮੈਨੂੰ ਸੁਖਾਉਂਦੀ ਹੈ। ਨਾਨਕ ਵਰਸਾ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੈ। ਕਹਿੰਦੇ ਜਦੋਂ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਆ ਨਾ, ਫਿਰ ਕਿਰਪਾ ਕਰਕੇ ਉਹ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਆ ਜਾਂਦਾ ਵਾਹਿਗੁਰੂ। ਕੱਲ ਵੀ ਦੱਸਿਆ ਸੀ ਪਰਸੋਂ ਵੀ ਜਦੋਂ ਆਪਾਂ ਯਾਦ ਕਰਦੇ ਹਾਂ ਨਾ ਮਹਾਰਾਜ ਜੀ ਨੂੰ, ਉਦੋਂ ਮਹਾਰਾਜ ਜ਼ਰੂਰ ਆਉਂਦੇ ਨੇ, ਕਿਉਂਕਿ ਆਪਾਂ ਉਹਨਾਂ ਨੇ ਕਿਹੜਾ ਵੀ ਉੱਥੋਂ ਅਮਰੀਕਾ ਤੋਂ ਆਉਣਾ, ਜਾਂ ਮਹਾਰਾਜ ਨੇ ਕਿਹੜਾ ਵੀ ਉੱਥੋਂ ਤਿੰਨਾਂ ਲੋਕਾਂ ਤੋਂ ਪਰੇ ਤੋਂ ਆਉਣਾ, ਪਤਾ ਨਹੀਂ ਕਿੰਨੀ ਦੇਰ ਲੱਗ ਜੂਗੀ। ਸਤਿਗੁਰੂ ਤਾਂ ਸਰਬ ਵਿਆਪਕ ਨੇ, ਪਰ ਜਿੱਥੇ ਉਹਨਾਂ ਦੇ ਬਚਨ ਹੋਣ ਲੱਗ ਜਾਂਦੇ ਨੇ ਉੱਥੇ ਉਹ ਪ੍ਰਗਟ ਹੋ ਜਾਂਦੇ ਨੇ, ਜਿੱਥੇ ਨਹੀਂ ਬਚਨ ਹੁੰਦੇ ਉੱਥੇ ਗੁਪਤ ਰਹਿ ਜਾਂਦੇ ਨੇ। ਜਦੋਂ ਕਥਾ ਹੁੰਦੀ ਹੈ ਤਾਂ ਇੱਥੇ ਹੀ ਉਹ ਪ੍ਰਗਟ ਹੋ ਜਾਂਦੇ ਨੇ। ਗੁਰੂ ਘਰ ਵਿੱਚ ਤਾਂ ਪ੍ਰਗਟ ਹੀ ਨੇ ਸੱਚੇ ਪਾਤਸ਼ਾਹ, ਸੰਗਤ ਵਿੱਚ ਪ੍ਰਗਟ ਰੂਪ ਵਿੱਚ ਹੀ ਰਹਿੰਦੇ ਨੇ। ਇਸ ਕਰਕੇ ਆਓ ਸਤਿਗੁਰੂ, ਚਾਰ ਪੌੜੀਆਂ ਤੋਂ ਬਾਅਦ ਹੁਣ पर आरंभ करते हैं चेत का महीना। चेत बसंत भला भावर सुहावड़े। चेत के महीने च कहते बसंत रुत होंदी है। बसंत भला बहुता भला चंगा लगता, मिठी मिठी खुशबू, फुल लगे होंदे ने चारे पासे, सोहना वातावरण बनिया हुंदा है। भवरे वो सोभनीक हुंदे ने, फुलां दे उत्ते गुंजार करदे ने। इसे प्रकार चेत दा महीना, वो चेत दा महीना जदों अपनी जिंदगी विच बसंत रुत आउंदी है। केड़ी रुत जी? कहिंदे अब रुत नाम रे। जदों नाम जपण दी रुत आउंदी, जदों जग्यासू दे उत्ते हुलारा आउंदा है, जदों जग्यासू संगत विच बहिंदा है, जदों भमरे बन के सुहावड़े सोभनीक लगदे ने संगत अंदर जग्यासू। बन फूले मंज बार मैं फिर घर बाहुड़ा। कहने जदों फिर जंगल जेड़े ने उन्हां दे विच पुराने पत्ते पतझड़ तो बाद डिग के फिर कुरुंबलां निकल आउंदियां ने, बहुत ही सोहने लगदे ने। उन्हां विच फिर जंगल भी प्रफुल्लित हो जांदे ने, जंगलां दे विच फुल भी खिड़ जांदे ने, बूटे भी खिड़ जांदे ने, बूटियां दे उत्ते कुरुंबलां भी आ जांदियां, नवीं नवीं टाणियां भी आ जांदियां ने। पर मेरा फिर नहीं घरे आया। सारे पासे फुल खिड़े होए ने, भमरे खुश ने, गुंजार करते ने, लोकी खुश ने, पर मैं फिर घर बहुड़ा है। मेरा फिर पति वाहेगुरु घरे आ जावे ना मेरे हिरदे विच, तां मेरी भी बसंत रुत बन जावे। मेरी बसंत नहीं बनी हले, क्योंकि फुलां दे खिड़न नाल लोकां लई बसंत बन गई, पर मेरे घर विच तां हले नहीं बनी। महाराज अपने घर विच किवें बनेगी? महाराज कहने नानक तिना बसंत है जिन घर वसिया कंत, जिन के कंत दिशा पूरी से अहनस फिरै जलंत। कहने मेरे घर तो उदो बसंत बनेगी जब मेरा पति हिरदे च आके बैठ जाएगा। मैनू तो बसंत रुत चुभदी है, क्योंकि मैनू आके नहीं ना मिले। इस करके तो मैनू हुण कुछ चंगा ही नहीं लगता, मैनू कोई रुत नहीं चंगी लगती। फिर घर नहीं आवै धन क्यों सुख पावै। जदों फिर पति हिरदे रूपी घर विच नहीं आउंदे, तां जीव रूपी इस्त्री किवें सुख पा सकदी, आत्मक आनंद किवें आ सकदा है? उल्टा खिज आउंदी है, गुस्सा आउंदा है। बिरह विरोध तन छीजै। बिरह विछोड़े दे विरोध विच शरीर कमजोर हुंदा जा रहा है, ना तां किसे नाल लड़ सकदी है, अंदर अंदर कुड़ी जांदी बैठी, रोटी भी खांदी तां भी खिजी जांदी है, हुण खून नहीं बनदा। फिर उन्हों कहने काली कोयल तू कित गुण काली, कहती अपने प्रीतम के हम बिरह जाली। मैं तो ता काली होगी कुड़ कुड़ के, मेरा पति नहीं आउंदा। जे मेरा पति मालक आ जावे तो मेरा भी कोई रूप रंग निखर जाता, मैनू भी कोई खड़ावट हो जाती, मैनू कोई मैनू भी मेरे अंदर भी बसंत आ जाती, मेरा मन भी भमरा बन के खुशबू लैंदा, मैं भी मकरंद लैंदा उन्हां दे चरणा कमलां दा, मैनू भी आनंद बन जाता। हमारा यह कृपा कीजा, साडे उत्ते भी यह कृपा करो जी कि मेरा मन भी तुहाडे चरणा कमलों के मकरंद नूं धूड़ी नूं लै के प्रसन्न हो जाए। ताइयों तां मेरे लिए बसंत की रुत बनेगी, चेत का महीना सफला होवेगा। कोकिल अंब सुहावी बोलै। कहने हुण कोयलां आ गई, चेत विसाख अंबिया ते बूर पै गया। जदों कोयलां कू कू कर दियां तां मैनूं तां फिर नहीं पसंद आउंदियां, क्यों? कहिंदे इह तां अंब खिड़ गए, अंब आ गए, बूर खिड़ गया, उधर तां फुल खिड़ गए, चलो भंवरे गुंजार करदे ने, कोयल खुशी नाल कू कू करदी आ, पर मेरा तां फिर नहीं कुछ बणिया। क्यों? दुख अंक सहीजै। अंक हिरदे दे विच फिर किवें मैं दुख नूं सहारना करां, जदों कोयल तां खुश है बोलदी पर मेरा पति तां नहीं आया, मेरा वाहिगुरु तां हल तक आया ही नहीं। जद मेरा वाहिगुरु नहीं आया तां मेरे लई तां हले बहार नहीं आई। जदों मेरा वाहिगुरु आवेगा तां मेरे लई तां ओह नहीं बहार आवेगी, उदों मेरा मन कोयल बन जावेगा, बबीहा बन जावेगा, उदों मेरा मन गुंजार करेगा भमरा बन के। भवर भवंता फूली डाली क्यों जीवां मर माए। भमरा जिहड़ा है वह भवदा फिरदा, खिड़ियां हुई टाहणियां फुलां दियां, कदे किसे फुल ते कदे किसे फुल ते, पर मैनू देख के बड़ी तकलीफ हुंदी है। क्यों जीवां मर माए? मेरा तां माए मरना हुंदा, ਭਮਰੇ ਵੀ ਖੁਸ਼ ਨੇ, ਕੋਇਲਾਂ ਵੀ ਖੁਸ਼ ਨੇ, ਸਾਰੇ ਖੁਸ਼ ਨੇ, ਪਰ ਮੈਂ ਕਿੱਥੇ ਜਿਉਵਾਂ? ਹਾਂ ਦੱਦ ਦੀ ਕੈ ਦਰ ਜਾਵਾਂ, ਮੈਂ ਸੜੀ ਕਿਹੜੇ ਦਰ ਤੇ ਜਾਵਾਂ? ਕਿਉਂਕਿ ਜਦ ਤੱਕ ਮੈਨੂੰ ਪ੍ਰਾਪਤੀ ਨਹੀਂ ਹੁੰਦੀ ਪਰਮੇਸ਼ਰ ਦੀ, ਮੇਰੇ ਹਿਰਦੇ ਚ ਪ੍ਰਕਾਸ਼ ਨਹੀਂ ਹੁੰਦਾ, ਜਦ ਤੱਕ ਉਹਦੇ ਮੈਨੂੰ ਦਰਸ਼ਨ ਨਹੀਂ ਹੁੰਦੇ, ਉਦੋਂ ਤੱਕ ਤਾਂ ਮੇਰਾ ਇਉਂ ਜਾਣੋ ਕਿ ਮੈਂ ਤਾਂ ਮੌਤ ਹੋ ਗਈ ਮੇਰੀ, ਮੈਂ ਤਾਂ ਮਾਰੀ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਿਆਸੂ ਨੂੰ ਇੰਨੀ ਉਖਿਆਈ ਹੋ ਜਾਂਦੀ ਹੈ, ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਜਗਿਆਸੂ ਮਰ ਮਰ ਜਾਂਦਾ। ਪਰ ਜਦੋਂ ਉਹਦੀ ਕਿਰਪਾ ਹੋ ਜਾਵੇ, ਨਾਨਕ ਚੇਤ ਸਹਿਜ ਸੁੱਖ ਪਾਵੇ। ਮਹਾਰਾਜ ਕਹਿੰਦੇ ਚੇਤ ਦੇ ਮਹੀਨੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਯਾਦ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਸੋ ਉਸ ਵਕਤ ਸਹਿਜ ਗਿਆਨ ਦੇ ਵਿੱਚ ਆਤਮਕ ਅਡੋਲ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ। ਕਦੋਂ ਜੀ? ਮਹਾਰਾਜ ਕਹਿੰਦੇ ਹਰ ਵਾਰ ਘਰ ਧਨ ਪਾਏ, ਜਦੋਂ ਜੀਵ ਰੂਪੀ ਇਸਤਰੀ ਆਪਣੇ ਹਿਰਦੇ ਦੇ ਵਿੱਚ ਉਹ ਸ੍ਰੇਸ਼ਟ ਜੋ ਵਰ ਹੈ ਅਕਾਲ ਪੁਰਖ ਵਾਹਿਗੁਰੂ ਅਕਾਲ ਮੂਰਤ ਵਰ ਪਾਇਆ, ਅਵਿਨਾਸੀ ਨਾ ਕਦੇ ਮਰਿਆ ਨਾ ਜਾਇਆ, ਜਦੋਂ ਜੀਵ ਰੂਪੀ ਜਗਿਆਸੂ ਦੇ ਹਿਰਦੇ ਦੇ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਆਪਣਾ ਪ੍ਰਕਾਸ਼ ਕਰਦੇ ਨੇ, ਨਾਨਕ ਚੇਤ ਸਹਿਜ ਸੁੱਖ ਪਾਵੇ। ਕਹਿੰਦੇ ਫਿਰ ਚੇਤ ਦੇ ਮਹੀਨੇ ਦੁਆਰਾ ਕਹਿੰਦੇ ਨੇ ਫਿਰ ਉਹ ਸਹਿਜ ਗਿਆਨ ਅਵਸਥਾ ਹੁੰਦੀ ਹੈ। ਸਹਿਜ ਸੁੱਖ ਕਿਹੜਾ ਹੁੰਦਾ? ਆਤਮਕ ਅਡੋਲ ਅਵਸਥਾ। ਹੁਣ ਇਹ ਆਤਮਕ ਅਡੋਲ ਅਵਸਥਾ ਦਾ ਦੋ ਤਿੰਨ ਅੱਖਰ ਨੇ, ਇਹਨੂੰ ਸਮਝਾਉਣ ਨੂੰ ਆਪਾਂ ਨੂੰ 15 ਦਿਨ ਲੱਗ ਗਏ ਸੀ ਸ਼ਾਮ ਦੀ ਕਥਾ ਚ। ਇਹਨੂੰ 15 ਦਿਨ ਲੱਗਦੇ ਨੇ ਆਤਮਕ ਅਡੋਲ ਨੂੰ ਸਮਝਾਉਣ ਲਈ ਕਿ ਆਤਮਕ ਅਡੋਲ ਅਵਸਥਾ ਕੀ ਹੁੰਦੀ ਹੈ। ਆਤਮਕ ਅਡੋਲ ਅਵਸਥਾ ਇਕੱਲੀ ਬਣਾਉਣ ਲਈ 15 ਕੈਸਟਾਂ ਭਰ ਗਈਆਂ ਸਿਰਫ ਆਤਮਕ ਗਿਆਨ ਦੇਣ ਦੇ ਵਿੱਚ। ਉਹ ਭਰਦਿਆਂ ਕੈਸਟਾਂ ਹੌਲੀ ਹੌਲੀ ਜਦ ਸੁਣਾਂਗੇ, ਸੁਣਦਿਆਂ ਅਖੀਰ ਜਾ ਕੇ ਉੱਥੇ ਇੱਕ ਤੱਤ ਨਿਕਲੇਗਾ ਕਿ ਜਿੱਥੇ ਜਾ ਕੇ ਸਾਰਾ ਕੁਝ ਮੁੱਕ ਜਾਂਦਾ ਹੈ, ਉੱਥੇ ਇੱਕ ਅਵਸਥਾ ਆਉਂਦੀ ਹੈ ਕਿ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ ਆਪਾ, ਪਰ ਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਉੱਥੇ ਜਾ ਕੇ ਅਵਸਥਾ ਬਣ ਜਾਂਦੀ ਸਹਿਜ ਅਡੋਲ ਆਤਮਕ ਅਵਸਥਾ, ਜਿੱਥੇ ਜਾ ਕੇ ਮਨ ਡੋਲਦਾ ਨਹੀਂ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਚ, ਹਮ ਤੁਮ ਕੱਛ ਹੋਤੇ ਤਿਨਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ। ਉਹ ਜਿਹੜੀ ਅਵਸਥਾ ਉੱਥੇ ਜਾ ਕੇ ਬਣ ਗਈ ਹੁਣ ਜਗਿਆਸੂ ਦੀ, ਪਹਿਲਾਂ ਤਾਂ ਜਗਿਆਸੂ ਤੜਫਦਾ ਹੀ ਰਿਹਾ, ਪਰ ਜਦੋਂ ਸਤਿਗੁਰੂ ਨੇ ਉਪਦੇਸ਼ ਦੀ ਵਰਖਾ ਕੀਤੀ, ਕੋਲ ਬਿਠਾਇਆ, ਜਗਿਆਸੂ ਨੂੰ ਨਾਮ ਜਪਣ ਲਾਇਆ, ਜਦੋਂ ਉਹਨਾਂ ਨੇ ਆਪਣੀ ਬਖਸ਼ਿਸ਼ ਕੀਤੀ, ਪਹਿਲਾਂ ਜਗਿਆਸੂ ਨੂੰ ਤੜਫਦਾ ਦੇਖ ਕੇ ਹੀ ਖੁਸ਼ ਹੁੰਦੇ ਨੇ, ਚੰਗਾ ਹੋਰ ਤੜਫਣ ਦੇ ਨੂੰ। ਸੋ ਮਹਾਤਮਾ ਨੂੰ ਜਾ ਕੇ ਜਿਵੇਂ ਕਿਸੇ ਪ੍ਰਾਪਤੀ ਵਾਲੇ ਬ੍ਰਹਮ ਗਿਆਨੀ ਕੋਲ ਕਹੀਏ ਕਿ ਪ੍ਰਮਾਤਮਾ ਜਦੋਂ ਮਿਲ ਜਾਂਦਾ ਉਦੋਂ ਤਾਂ ਬੜਾ ਆਨੰਦ ਹੁੰਦਾ ਹੋਵੇਗਾ। ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਕਹਿੰਦੇ ਉਦੋਂ ਬੜਾ ਆਨੰਦ ਸੀ, ਕਦੋਂ? ਜਦੋਂ ਪ੍ਰਾਪਤੀ ਨਹੀਂ ਸੀ ਹੋਈ। ਕਿਉਂ ਜੀ? ਕਹਿੰਦੇ ਜਿਹੜਾ ਇੰਤਜ਼ਾਰ ਵਿੱਚ ਆਨੰਦ ਹੁੰਦਾ ਫਿਰ ਉਹ ਪ੍ਰਾਪਤੀ ਤੋਂ ਬਾਅਦ ਨਹੀਂ ਗੱਲ ਬਣਦੀ। ਕਹਿੰਦੇ ਜਿਹੜੀ ਉਹ ਤੜਫਣਾ ਹੁੰਦੀ ਹੈ ਨਾ ਪ੍ਰਮਾਤਮਾ ਨੂੰ ਮਿਲਣ ਦੀ, ਉਸ ਤੜਫਣਾ ਵਿੱਚ ਵੀ ਬੜਾ ਆਨੰਦ ਹੈ, ਕਹਿੰਦੇ ਇਹ ਤਾਂ ਬਾਅਦ ਚ ਪਤਾ ਲੱਗਦਾ। ਇਸ ਕਰਕੇ ਸਤਿਗੁਰੂ ਕਹਿੰਦੇ ਤੜਫੋ, ਹੋਰ ਤੜਫੋ, ਜਿੰਨਾ ਉਹਦੀ ਪ੍ਰਾਪਤੀ ਲਈ ਤੜਫੋਗੇ ਉਨਾ ਹੀ ਕਿਰਪਾ ਹੋਵੇਗੀ, ਜਿੰਨਾ ਪਦਾਰਥਾਂ ਲਈ ਤੜਫੋਗੇ ਉਹ ਤਾਂ ਹੈ ਤੁਹਾਡਾ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਤੈ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਾਂ ਪੱਕਾ ਰੋਗੀ ਵਿਲ ਲਾਏ। ਉਹ ਤਾਂ ਦੂਜੀ ਅਵਸਥਾ ਹੋ ਗਈ ਨਾ ਪਦਾਰਥਾਂ ਲਈ ਤੜਫਦਿਆਂ, ਪਰ ਜਿਹੜਾ ਵਾਹਿਗੁਰੂ ਲਈ ਤੜਫਦਾ ਹੈ, ਵਾਹਿਗੁਰੂ ਉਹਦੇ ਲਈ ਤੜਫਦਾ ਹੈ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਅੱਜ ਉਂਗਲਾਂ ਦੇ ਪੋਟਿਆਂ ਤੇ ਕਿਹਨੂੰ ਯਾਦ ਕਰਦੇ ਹੋ? ਕਹਿੰਦੇ ਭਾਈ ਦਇਆ ਸਿੰਘ ਜਿਹੜੇ ਸਾਨੂੰ ਯਾਦ ਕਰਦੇ ਆ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਆ ਤੜਫਦੇ ਆ, ਵਾਹਿਗੁਰੂ ਉਹਨਾਂ ਨੂੰ ਤੜਫਦੇ ਆ, ਮੇਰਾ ਪਿਆਰਾ ਮੈਨੂੰ ਯਾਦ ਕਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੋਜ਼ ਕਹਿੰਦੇ ਬੜੀ ਗਰਮੀ ਹੈ, ਬੜੀ ਗਰਮੀ ਹੈ, ਕਿਤੇ ਠੰਡੇ ਥਾਂ ਨਾ ਚੱਲੀਏ, ਕਿਤੇ ਬਰਫ਼ ਚੱਲੀਏ, ਭਾਈ ਬਿਧੀ ਚੰਦ ਬਹੁਤ ਗਰਮੀ ਲੱਗ ਰਹੀ ਹੈ। ਅੱਛਾ ਮਹਾਰਾਜ, ਚਲੋ ਮਹਾਰਾਜ ਜੀ ਚੱਲਦੇ ਹਾਂ, ਕਿਤੇ ਬਰਫ਼ ਪੈਂਦੀ ਜਿੱਥੇ ਕਸ਼ਮੀਰ ਚੱਲਦੇ ਹਾਂ। ਹਾਂ ਭਾਈ ਚੱਲੀਏ। ਕਿੰਨਿਆਂ ਚਿਰਾਂ ਤੋਂ ਕਹਿੰਦੇ ਆਏ ਨੇ, ਅਖੀਰ ਜਾ ਪਹੁੰਚੇ ਕਸ਼ਮੀਰ ਮਾਤਾ ਭਾਗ ਭਰੀ ਦੇ ਕੋਲ, ਕਿਉਂਕਿ ਉਹ ਤੜਫਦੀ ਸੀ, ਮਹਾਰਾਜ ਵੀ ਇੱਧਰ ਤੜਫਦੇ ਸੀ। ਸਤਿਗੁਰੂ ਕਹਿੰਦੇ ਇਹ ਤੜਫਣਾ ਮੈਨੂੰ ਜਗਿਆਸੂ ਦੀ ਬੜੀ ਚੰਗੀ ਲੱਗਦੀ ਹੈ, ਜਦੋਂ ਕੋਈ ਮੇਰੇ ਪਿਆਰ ਵਿੱਚ ਤੜਫਦਾ ਹੋਵੇ ਨਾ, ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾ ਕਾ ਬਲ ਬਲ ਜਾਸਾ। ਕਹਿੰਦੇ ਜੇ ਕੋਈ ਮੇਰੇ ਪਿਆਰ ਚ ਤੜਫੇ ਨਾ ਤਾਂ ਮੈਂ ਵੀ ਤੜਫਦਾ, ਪਰ ਮੈਨੂੰ ਪਿਆਰਾ ਬੜਾ ਲੱਗਦਾ ਕਿ ਮੇਰੇ ਪਿਆਰ ਵਿੱਚ ਤੜਫਦਾ, ਪਦਾਰਥਾਂ ਲਈ ਨਹੀਂ ਤੜਫਦਾ। ਜਦੋਂ ਕੋਈ ਜਗਿਆਸੂ ਮੇਰੇ ਲਈ ਤੜਫ ਕੇ ਮੈਨੂੰ ਉੱਚੀ ਉੱਚੀ ਆਵਾਜ਼ਾਂ ਮਾਰਦਾ, ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ। ਗਿਆਰਾਂ ਸੌ ਅੱਠ ਅੰਗ ਤੇ ਵਿਸਾਖ ਦਾ ਮਹੀਨਾ ਪਹਿਲਾਂ ਕਥਨ ਕਰਦੇ ਨੇ। ਚੇਤ ਸੁਣ ਲਿਆ ਆਪਾਂ ਨੇ, ਚੇਤ ਬਸੰਤ ਭਲਾ ਭਵਰ ਸੁਹਾਵੜੇ। ਵੈਸਾਖ ਭਲਾ ਸਾਖਾ ਵੇਸ ਕਰੇ। ਮਹਾਰਾਜ ਕਹਿੰਦੇ ਵਿਸਾਖ ਦਾ ਮਹੀਨਾ ਭਾਈ ਬਹੁਤਾ ਹੀ ਚੰਗਾ ਹੈ, ਭਲਾ ਮਹੀਨਾ ਇਹ ਸੋਹਣਾ ਹੈ, ਕਿਉਂਕਿ ਜਦੋਂ ਸਾਖਾਂ ਜਿਹੜੀਆਂ ਦਰਖਤਾਂ ਦੀਆਂ ਟਾਹਣੀਆਂ ਨੇ ਉਹਨਾਂ ਦੇ ਉੱਤੇ ਨਵਾਂ ਨਵਾਂ ਵੇਸ ਆਉਂਦਾ ਹੈ, ਸੋਹਣੀਆਂ ਸੋਹਣੀਆਂ ਕੁਰੰਬਲਾਂ ਫੁੱਟਦੀਆਂ ਨੇ, ਟਹਿਣੀਆਂ ਨਿਕਲਦੀਆਂ ਨੇ, ਸੋਹਣੇ ਸੋਹਣੇ ਫੁੱਲ ਖਿੜੇ ਹੁੰਦੇ ਨੇ। ਇਸ ਕਰਕੇ ਭਾਈ ਮਹੀਨਾ ਬੜਾ ਸੋਹਣਾ ਹੈ, ਭਗਤੀ ਵਾਲਿਆਂ ਲਈ ਵੀ ਸੋਹਣਾ ਹੈ, ਨਾਮ ਜਪਣ ਵਾਲਿਆਂ ਲਈ ਵੀ ਭਲਾ ਮਹੀਨਾ ਹੈ। ਨਾ ਬਹੁਤੀ ਗਰਮੀ ਹੁੰਦੀ ਹੈ, ਨਾ ਬਹੁਤੀ ਸਰਦੀ ਹੁੰਦੀ ਹੈ, ਪਰ ਇਹ ਮਹੀਨਾ ਭਲਾ ਜਦੋਂ ਤਾਂ ਇਹਦੇ ਵਿੱਚ ਜਿਹੜੀ ਜੀਵ ਰੂਪ ਇਸਤਰੀ ਜਗਿਆਸੂ ਹੈ, ਜਿਹਨੂੰ ਹਲੇ ਪ੍ਰਾਪਤੀ ਨਹੀਂ ਹੋਈ ਹੈ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਉਹ ਜੀਵ ਰੂਪ ਇਸਤਰੀ ਜਿਹੜੀ ਆਪਣੇ ਦਰਵਾਜ਼ੇ ਚ ਖੜ ਕੇ ਨਾ ਦੇਖਦੀ ਹੈ, ਹੇ ਹਰੀ ਹੇ ਵਾਹਿਗੁਰੂ ਆਓ, ਦਇਆ ਕਰੋ, ਦਰਸ਼ਨ ਬਖਸ਼ੋ, ਵੈਸਾਖ ਧੀਰਨ ਕਿਉਂ ਵੰਡੀ ਆ ਜਿਨ੍ਹਾਂ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ। ਅਖੀਰ ਤੇ ਜਾ ਕੇ ਕਿਹਾ ਕਿ ਵਿਸਾਖ ਦਾ ਮਹੀਨਾ ਉਹਨਾਂ ਲਈ ਚੰਗਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਵਾਸਤੇ ਇਹ ਬੇਨਤੀ ਕੀਤੀ ਕਿ ਪ੍ਰਭ ਮਿਲੋ ਪ੍ਰਾਪਤ ਹੋਏ, ਵਾਹਿਗੁਰੂ ਮੈਨੂੰ ਆ ਕੇ ਕਿਰਪਾ ਕਰਕੇ ਦਰਸ਼ਨ ਤਾਂ ਦਿਓ। ਜੀਵ ਰੂਪ ਇਸਤਰੀ ਆਪਣੇ ਹਿਰਦੇ ਦੇ ਦਰਵਾਜ਼ੇ ਤੇ ਖੜ ਕੇ ਪੁਕਾਰ ਕਰਦੀ ਹੈ, ਆਹੋ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਦਰ ਮਨ ਦੇ ਠਾਂਡੇ ਦਰਬਾਰ। ਅੱਖਰ ਤਾਂ ਆਪਾਂ ਜਾਣਦੇ ਹੁੰਦੇ ਹਾਂ, ਥੋੜਾ ਜਿਹਾ ਫਰਕ ਹੁੰਦਾ ਮਨ ਦੇ। ਕਹਿੰਦੇ ਇਹ ਥੱਕਿਆ ਮਨ ਦਾ ਆਇਆ ਹੈ, ਇਹਨੂੰ ਆਰਾਮ ਕਰਨ ਦਿਓ। ਇਹ ਉਹੀ ਮਨ ਦਾ ਅੱਖਰ ਹੈ ਥੱਕਿਆ ਮਨ ਦਾ। ਕਹਿੰਦੇ ਦਰ ਮਨ ਦੇ, ਅਬ ਹਮ ਚਲੀ ਠਾਕੁਰ ਪੈ ਹਾਰ, ਦਰ ਮਨ ਦੇ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ। ਮੈਂ ਥੱਕਿਆ ਟੁੱਟਿਆ ਘੁੰਮ ਫਿਰ ਕੇ ਰਹੇ ਸੰਤ ਹਾਂ ਟੋਲ ਸਾਧ ਬਹੁ ਤੇਰੇ, ਡਿੱਠੇ ਘੁੰਮ ਘੁਮਾ ਕੇ ਸਾਰੇ ਪਾਸੇ ਦੇਖ ਕੇ ਥੱਕ ਕੇ 84 ਲੱਖ ਜੂਨ ਦੇ ਗੇੜੇ ਖਾ ਕੇ ਇਹ ਇੱਥੇ ਤੁਹਾਡੇ ਦਰ ਤੇ ਆ ਗਿਆ ਹਾਂ। ਦਰ ਤੁਹਾਡੇ ਦਰ ਤੇ ਮਨ ਦੇ ਥੱਕੇ ਮਨ ਦੇ ਆਏ ਆ, ਦਰ ਮਨ ਦੇ ਠਾਂਡੇ ਦਰਬਾਰ, ਠਾਂਡੇ ਭਾਵ ਖੜੇ ਹੋ ਗਈਆਂ ਆ ਕੇ। ਤੁਝ ਮਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਹੁਣ ਕਿਰਪਾ ਕਰਕੇ ਦਰਸ਼ਨ ਬਖਸ਼ ਦਿਓ। ਦਸਮ ਦੁਆਰ ਨੂੰ ਜਦੋਂ ਬਿਰਤੀ ਚੜ੍ਹਦੀ ਹੈ ਤਾਂ ਉੱਥੇ ਵੀ ਇੱਕ ਦਰਵਾਜ਼ਾ ਹੈ, ਉੱਥੇ ਜਾ ਕੇ ਖੜ ਕੇ ਜੀਵ ਪੁਕਾਰ ਕਰਦਾ, ਦਰ ਮਨ ਦੇ ਠੰਡੇ ਦਰਬਾਰ, ਤੁਝ ਮਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਸੂਰਜ ਦੀ ਪੂਰੀ ਧੁੱਪ ਜਦੋਂ ਇੱਕ ਦਰਵਾਜ਼ੇ ਦੇ ਉੱਤੇ ਪੈਂਦੀ ਹੋਵੇ, ਅੰਦਰ ਬੰਦਾ ਬੈਠਾ ਹੋਵੇ, ਇੱਕਦਮ ਜੋ ਦਰਵਾਜ਼ਾ ਖੋਲ ਦੀਏ, ਇੱਕਦਮ ਧੁੱਪ ਅੰਦਰ ਆਵੇ ਤਾਂ ਅੱਖਾਂ ਬੰਦ ਹੋ ਜਾਂਦੀਆਂ ਆਪਣੀਆਂ। ਜਦੋਂ ਜਗਿਆਸੂ ਦਸਮ ਦੁਆਰ ਦੇ ਦਰਵਾਜ਼ੇ ਤੱਕ ਪਹੁੰਚ ਜਾਂਦਾ, ਜਦੋਂ ਉੱਥੋਂ ਪ੍ਰਕਾਸ਼ ਖੁੱਲਦਾ ਇੱਕਦਮ, ਤਾਂ ਜਗਿਆਸੂ ਦੀਆਂ ਅੱਖਾਂ ਚੋਂ ਨਿਹਾ ਆ ਜਾਂਦੀਆਂ ਨੇ। ਹਾਲੇ ਆਪ ਨਹੀਂ ਸਾਹਮਣੇ ਆਏ, ਸਿਰਫ ਪ੍ਰਕਾਸ਼ ਹੀ ਆਇਆ ਹੈ। ਬੁਲਾ ਲੈਂਦੇ ਨੇ ਆ ਜਾ ਅੰਦਰ। ਜਦੋਂ ਉੱਥੇ ਇਹਦੀ ਆਤਮਾ ਪਹੁੰਚਦੀ ਹੈ, ਜੀਵ ਆਤਮਾ ਉੱਥੇ ਨੂੰ ਚਲੀ ਜਾਂਦੀ ਹੈ। ਜਦੋਂ ਜੀਵ ਉੱਥੇ ਪਹੁੰਚਦਾ ਅੰਦਰ, ਜਿੱਥੇ ਫਿਰ ਆਪ ਬੈਠੇ ਨੇ ਉੱਥੇ ਫਿਰ ਜੀਵ ਤੇ ਈਸ਼ ਦੀ ਏਕਤਾ ਹੁੰਦੀ ਜਿੱਥੇ ਜਾ ਕੇ। ਉਹ ਕਹਿੰਦੇ ਨੇ ਤਾਂ ਦਰਵਾਜ਼ੇ ਤੇ ਖੜ ਖੜ ਉਡੀਕਦਾ, ਆਵੋ ਦਇਆ ਕਰੇ, ਦਇਆ ਕਰਕੇ ਆ ਜਾਓ, ਔਗਣ ਦੇਖੋਗੇ ਤਾਂ ਫਿਰ ਆਪਣਾ ਮਿਲਾਪ ਨਹੀਂ ਹੋਣਾ, ਮੇਰੇ ਤਾਂ ਹੈ ਹੀ ਕੁਛ ਨਹੀਂ, मैं तो थोड़े दर्शन करने चाहना तो मेरे ते दया करो बस। घर आओ प्यारे दुत्तर तारे तुद बिन अड ना मोलो, हे मेरे प्यारे वाहिगुरु आओ मेरे हिरदे रूपी घर च वासा करो। ये दुत्तर जिहड़ा कठन संसार सागर है तरना दुत्तर तारे तो मैं तार दियो, तुद बिन अड ना मोलो। अड हुंदा अद्धी कौडी भी मुल नहीं, मेरा काणी कौडी मुल नहीं थोड़े तो बिना मेरा, मैनू कौन जानदा गरीब नू। जे तुसी आ जाओ तो मैं आकड़ आकड़ के बैठा, आ मैनू परमात्मा की प्राप्ति हो गई है, सच्चा माण हो जांदा मन दे अंदर, फिर तो मैं बहुत प्रसन्न चित होके आखा कि मेरा मालक मेरे सिर ते है भाई। जब तुसी मैनू मिले ही नहीं तो मैनू कोई पुछदा ही नहीं, मेरी कीमत ही कोई नहीं, अद्धी कौडी जिनी कीमत नहीं है मेरी। भगत रविदास जी कहते पहला मैंने कोई जानता नहीं सी पछाणता नहीं सी, जब मेरे हिरदे च आके वासा कर गए तो दुनिया कहते मैनू झुकन लग पई। कीमत कौन करे तुद भावा देख दिखावै ढोलो, कहते इस करके जे तुहानू पा जावा तो फिर कीमत कौन पा सकता है। जेड़े जीव नू प्राप्ति हो जाती है उस जीव की कोई कीमत है, उहदी कोई कीमत नहीं पा सकता। जे देख दिखावै ढोलो, जे ढोलो प्यारा वाहिगुरु अपने दिखावै कि देख हुंदा दर्शन, जे अपने दर्शन दिखा देवे वाहिगुरु प्यारा मैनू, जे उहनू मैं पा जावां तां फिर कोई कीमत नहीं है मेरे शरीर की। फिर तां जिथे मेरे एक मुड़के का तुबका भी डिग पिया उत्थे भी थां बन जाना है, जे एक खून का कतरा भी डिग पिया किते तो उत्थे स्थान बन जाने मत्था टेकण योग। उस शरीर की इन्नी कीमत हो जाती, लोग बथेरे संस्कार हुंदे ने पर जिथे बाबा दीप सिंह का संस्कार होया उत्थे गुरद्वारा शहीदां बाबा जी का स्थान बनिया, जिथे भाई तारू सिंह ने शहीदी दित्ती है वड्डा सारा गुरद्वारा साहब है उत्थे, जिथे रब दे प्यारे शरीर छड जांदे ने उन्हां शरीरां दी कोई कीमती नहीं हुंदी, फिर अमोलक शरीर बन जांदे जिथे साहिबजादियां दी कुर्बानी होई है। मत्था टेकांगे 22 तरीक नूं उत्थे, फिर 26 27 28 नूं छोटे साहिबजादियां दे स्थान ते। हुण तों तैयारियां रखणियां अपणियां, क्योंकि साहिबजादियां दे जोड़ मेले ते आपां जाणा ही जाणा है, चाहे कुछ भी हो जाए, भावें पहलां मत्था टेक के आओ भीड़ च नहीं जा सकते, जोड़ मेले वाले दिन जायो चाहे जोड़ मेले तो अगले दिन जायो तो उस तो अगले दिन जाना जरूर है। जे उत्थे ना मत्था टेकिया फिर अपना मत्था किते टेकिया सफला ही नहीं है, फिर सड़िया मत्था, क्योंकि वो कुर्बानी इन्नी वड्डी है भी वो सारा भार अपने सिर ते ही है। देख कराउणी आ मत्था टेकना, बैठ के पाठ करना, उन्हां दा शुकराना करना भी आ मेरे सिर ते जिहड़ी पग है इह तुहाडी शहीदी करके आ, मेरे दाढ़ी जिहड़ी कायम है थोड़ी शहीदी करके आ, और जिहड़े मैनूं सब कुछ तुसीं बख्शिया तुहाडी शहीदी करके आ, तुहाडे करके साहिबजादे असीं बैठे हां, तुसीं कुर्बानी कीती, इउं उन्हां दा शुकराना करना। जाओ अंदर एक जपजी साहिब दा पाठ कर ले, दो पाठ, एक उन्हां दे नां दा एक उन्हां दे नां दा, पता नहीं ना हुंदा बहुते मत्था टेक के उठिया है बस ठीक है। साहिबजादियां ने नौ ते दो पाठ जपजी साहब दे कर लो, दो चौबी साहब दे कर लो, घट तो घट है, जे ज्यादा टाइम है ज्यादा पाठ कर लो। उस दिन झाड़ू उत्थे जरूर देना, लंगर जरूर वरताउणा, छक के लंगर आउण दी करनी नहीं, सभी लंगर छकिया है ते बस आ गए, आपां उहनां दे स्थान दे सेवादार हां, सेवा करनी उहनां दी, इहां उहनां दा शुकराना करना है कि तुहाडे करके हां असीं, जे तुसीं ना करदे कुरबानी तां असीं नहीं सी। इहां अपने वड्डियां दी मानता करनी मनना, तां सतगुरु महाराज सच्चे पातशाह कहिंदे आओ गुरमुख प्यारिआं दी देही दी कोई कीमत नहीं है, उहनां दे शरीर अमोलक हो जांदे ने, दूर ना जानना अंतर मानना हर का महल पछाणना। हे वाहिगुरु मैं तुहानूं दूर नहीं जाणदा, मैं तुहानूं अपने अंदर ही मानदा हाँ, हरी दा महल पछाणदा हाँ कि अंदर तुहाडा साडे हिरदे च वासा है, पर ये होना तुहाडी कृपा नाल है। ਆਪਾਂ ਵੀ ਇਹ ਵਿਵਸਥਾ ਬਣਾਉਣੀ ਕਿ ਦੂਰ ਨਾ ਜਾਣਾ ਅੰਤਰ ਮੰਨਣਾ। ਮੈਂ ਤੁਹਾਨੂੰ ਦੂਰ ਨਹੀਂ ਜਾਣਦਾ, ਮੈਂ ਨਹੀਂ ਕਹਿੰਦਾ ਕਿ ਉਹ ਨੀਲੀ ਛੱਤ ਵਾਲਾ ਉੱਪਰ ਬੈਠਾ ਹੈ ਜਾਂ ਉਹ ਪਰਮਾਤਮਾ ਕਰੇਗਾ, ਉਹ ਨਹੀਂ, ਉਹ ਤਾਂ ਆਪਣੇ ਅੰਦਰ ਹੀ ਬੈਠੇ ਨੇ। ਨੀਲੀ ਛੱਤ ਵਾਲੇ ਕਿਹੜੇ ਨੇ? ਉਹ ਤਾਂ ਸਾਰੀਆਂ ਛੱਤਾਂ ਉਹਨਾਂ ਦੀਆਂ ਹੀ ਨੇ, ਸਾਰੀਆਂ ਧਰਤੀਆਂ ਦੇ ਮਾਲਕ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਇਸ ਕਰਕੇ ਮਹਾਰਾਜ ਕਹਿੰਦੇ ਆਪਾਂ ਵੀ ਉਹਨਾਂ ਨੂੰ ਅੰਦਰ ਹੀ ਮੰਨੀਏ, ਹਿਰਦੇ ਦੇ ਵਿੱਚ ਉਹਨਾਂ ਦਾ ਸਾਡੇ ਵਾਸਾ ਹੈ। ਨਾਨਕ ਵੈ ਸਾਖੀ ਪ੍ਰਭ ਪਾਵੈ। ਕਹਿੰਦੇ ਉਸ ਪਰਮਾਤਮਾ ਦੀ ਪ੍ਰਾਪਤੀ ਵੈਸਾਖ ਦੇ ਮਹੀਨੇ ਵਿੱਚ ਕਿਵੇਂ ਕਰੇ ਜੀ? ਚਲੋ ਉਹ ਤਾਂ ਅਸੀਂ ਥੋਤੋਂ ਸੁਣ ਲਿਆ ਕਿ ਉਹ ਸਾਡੇ ਅੰਦਰ ਨੇ, ਉਹਨਾਂ ਦਾ ਮਹਿਲ ਅੰਦਰ ਪਛਾਣੀਏ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਹਾਡਾ ਮਨ ਮੰਨ ਜਾਏ ਇੱਕ ਗੱਲ ਨੂੰ, ਸੁਰਤ ਸ਼ਬਦ ਮਨ ਮੰਨਣਾ, ਕਹਿੰਦੇ ਜਿਨ੍ਹਾਂ ਦਾ ਮਨ ਮੰਨਿਆ ਨਾ ਸੁਰਤ ਅਤੇ ਸ਼ਬਦ ਵਿੱਚ ਕਿ ਮੈਂ ਸੁਰਤੀ ਵਿੱਚ ਸ਼ਬਦ ਨੂੰ ਲਿਆਉਣਾ ਹੈ। ਹੁਣ ਤਾਂ ਆਪਣੀ ਸੁਰਤੀ ਘੁੰਮਦੀ ਰਹਿੰਦੀ ਹੈ, ਕਿਤੇ ਦੀ ਕਿਤੇ ਸੁਰਤੀ ਹੋਰ ਹੀ ਲੱਗ ਜਾਂਦੀ ਹੈ, ਪਰ ਜਦੋਂ ਆਪਣੀ ਬੈਠੇ ਬੈਠੇ ਸਹਿਜ ਸੁਭਾਵਕ ਸੁਰਤੀ ਲੱਗਣ ਲੱਗ ਪਈ ਨਾਮ ਦੇ ਵਿੱਚ, ਸਿਰਫ ਚਾਰ ਅੱਖਰ ਦਿਖਦੇ ਨੇ ਬਸ, ਹੋਰ ਕੋਈ ਦਿਖਦਾ ਹੀ ਨਹੀਂ, ਸੁਰਤੀ ਕਿਤੇ ਜਾਂਦੀ ਨਹੀਂ, ਤਾਂ ਮਹਾਰਾਜ ਕਹਿੰਦੇ ਜਦੋਂ ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਗਿਆ ਉਸ ਵਕਤ ਕਿਰਪਾ ਹੋ ਜਾਣੀ ਹੈ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ। ਜੇਠ ਦਾ ਮਹੀਨਾ ਬਹੁਤਾ ਹੀ ਭਲਾ ਚੰਗਾ ਹੈ, ਪਰ ਜੇ ਵਾਹਿਗੁਰੂ ਨਾ ਬਿਸਰੇ। ਕਿਉਂ ਵਾਹਿਗੁਰੂ ਮੈਨੂੰ ਕਿਉਂ ਬਿਸਰੋ ਤੁਸੀਂ, ਕਿਉਂ ਬਿਸਰਦਾ ਤੁਹਾਨੂੰ ਵਾਹਿਗੁਰੂ? ਭਾਵੇਂ ਕਿੰਨੀ ਗਰਮੀ ਹੁੰਦੀ ਜੇਠ ਦੇ ਮਹੀਨੇ ਵਿੱਚ, ਕਹਿੰਦੇ ਨੇ ਥਲ ਤਪ ਹੈ ਸਰ ਭਾਰ, ਸਾ ਤਨ ਬਿਨਾ ਕਰੈ ਸਰ ਭਾਰ। ਭਾਰ ਹੁੰਦਾ ਭੱਠ, ਜਿਹਦੇ ਦਾਣੇ ਭੁੰਨੀ ਦੇ ਨੇ ਭੱਠੀ 'ਚ, ਜਾਂ ਭੱਠਾ ਇੱਟਾਂ ਵਾਲਾ ਬੜਾ ਗਰਮ ਹੈ, ਉਸ ਤੋਂ ਵੱਧ ਕੀ ਗਰਮ ਹੋਣਾ, ਵਿੱਚ ਡਿੱਗ ਪਏ ਬੰਦਾ ਸੜ ਕੇ ਸਵਾਹ ਹੋ ਜਾਂਦਾ। ਕਹਿੰਦੇ ਭਾਰ ਸਰ ਉਹਦੇ ਸਦਰਸ਼ ਭੱਠੇ ਦੇ ਬਰਾਬਰ ਥਲ ਤਪ ਹੈ। ਜਿਹੜੇ ਰੇਗਿਸਤਾਨ ਦੇ ਇਲਾਕੇ ਨੇ ਜਾਂ ਮਿੱਟੀ ਹੈ ਜਾਂ ਸੜਕਾਂ ਨੇ ਜਾਂ ਮਕਾਨ ਨੇ, ਭੱਠ ਵਾਂਗੂ ਤਪਦੇ ਹੁੰਦੇ ਉਹਨਾਂ ਦਿਨਾਂ ਦੇ ਵਿੱਚ, ਪਰ ਫਿਰ ਵੀ ਸਾ ਤਨ ਬਿਨਾ ਕਰੈ, ਫਿਰ ਵੀ ਜੀਵ ਰੂਪ ਇਸਤਰੀ ਬੇਨਤੀ ਕਰਦੀ ਪ੍ਰਾਪਤੀ ਵਾਲੀ। ਕੀ ਬੇਨਤੀਆਂ ਕਰਦੀ ਹੈ? ਧਨ ਬਿਨਾ ਕਰੇਂਦੇ ਗੁਣ ਸਾ ਰਹਿੰਦੇ। ਕਹਿੰਦੇ ਧਨ ਜਿਹੜੀ ਆ ਨਾ ਜੀਵ ਰੂਪ ਇਸਤਰੀ ਬੇਨਤੀਆਂ ਕਰਦੀ ਆ, ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਸਾਰੇਂਦੀ ਤੋਂ ਭਾਵ ਹੁੰਦਾ ਯਾਦ ਕਰਦੀ ਹੈ। ਗਰਮੀ ਕਿੰਨੀ ਵੀ ਹੈ ਪਰ ਕਹਿੰਦੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰ, ਕਿਉਂ ਖੁੱਭ ਗਿਆ ਨਾ। ਜਿਹੜਾ ਬੰਦਾ ਆਪਣੇ ਕੰਮ 'ਚ ਖੁੱਭ ਜਾਂਦਾ ਉਹਨੂੰ ਗਰਮੀ ਨਹੀਂ ਲੱਗਦੀ, ਉਹਨੂੰ ਸਰਦੀ ਦਾ ਨਹੀਂ ਪਤਾ, ਉਹ ਆਪਣੇ ਕੰਮ 'ਚ ਲੱਗਿਆ ਹੋਇਆ। ਜਿਹੜੇ ਸਾਡੇ ਵਰਗੇ ਵਿਹਲੜ ਜਿਹੇ ਬੰਦੇ ਹੁੰਦੇ ਉਹਨਾਂ ਨੂੰ ਗਰਮੀ ਬੜੀ ਲੱਗਦੀ ਹੈ, ਸਰਦੀ ਵੀ ਬੜੀ ਲੱਗਦੀ, ਵੀ ਬੜੀ ਠੰਡ ਹੈ ਬਈ। ਮਹਾਰਾਜ ਕਹਿੰਦੇ ਜਿਹੜਾ ਸ਼ਬਦ ਦੇ ਵਿੱਚ ਸੁਰਤੀ ਸਮਾ ਗਈ ਜਿਨ੍ਹਾਂ ਦੀ, ਉਹ ਤੱਤੀ ਤਵੀ 'ਤੇ ਬਹਿ ਕੇ ਵੀ ਨਹੀਂ ਪਤਾ ਲੱਗਦਾ, ਉਹ ਬਰਫ਼ 'ਚ ਬਹਿ ਜਾਣ ਉਹਨੂੰ ਤਾਂ ਨਹੀਂ ਪਤਾ ਲੱਗਦਾ। ਭੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ, ਮਨ ਮੇਧਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹੁ। ਇਸ ਕਰਕੇ ਕਹਿੰਦੇ ਧਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੇ ਪ੍ਰਭ ਭਾਵਾਂ। ਕਹਿੰਦੇ ਜੀ ਉਹ ਗੁਣਾਂ ਨੂੰ ਕਿਉਂ ਯਾਦ ਕਰਦੀ ਵਾਹਿਗੁਰੂ ਦੇ? ਕਹਿੰਦੇ ਉਹ ਤਾਂ ਕਹਿੰਦੀ ਆ ਵੀ ਜੇ ਕਿਤੇ ਭਾ ਜਾਵਾਂ, ਸ਼ਾਇਦ ਮੈਂ ਭਾ ਜਾਵਾਂ ਵਾਹਿਗੁਰੂ ਨੂੰ, ਕੋਈ ਮਾੜਾ ਜਿਹਾ ਨੇਤਾ ਆ ਜਾਏ, ਲੋਕੀ ਕਹਿੰਦੇ ਜਿੰਦਾਬਾਦ ਜਿੰਦਾਬਾਦ, ਬਾਂਹ ਉੱਚੀ ਚੱਕ ਚੱਕ ਕਹਿੰਦੇ ਨੇ, ਲੋਕੀ ਆਪਣੇ ਕੱਪੜੇ ਪਾੜ ਲੈਂਦੇ ਨੇਤਾ ਦੇ ਸਾਹਮਣੇ। ਉਹ ਇਹ ਤੂੰ ਕੀ ਕਰੀ ਜਾਂਦਾ? ਕਹਿੰਦਾ ਜੇ ਉਹਨੂੰ ਇਹ ਦਿਖ ਜੇ ਵੀ ਮੈਂ ਇਹਦਾ ਖਾਸ ਬੰਦਾ, ਵੀ ਮੇਰੇ ਪਿੱਛੇ ਬੜਾ ਰੌਲਾ ਪਾ ਰਿਹਾ, ਖਬਰਾ ਕੋਈ ਚੰਗੀ ਨੌਕਰੀ ਦੇ ਦੇਵੇ, ਖਬਰਾ ਮੈਨੂੰ ਕੋਈ ਹੋਰ ਹੀ ਚੀਜ਼ ਦੇ ਦੇਵੇ। ਲੋਕੀ ਉਹਨਾਂ ਨੂੰ ਖੁਸ਼ ਕਰਦੇ ਨੇ, ਸੰਸਾਰ ਦੇ ਲੋਕਾਂ ਨੂੰ ਖੁਸ਼ ਕਰਨ ਲਈ ਬੜਾ ਕੁਛ ਕਰਦੇ ਨੇ। ਕਹਿੰਦੇ ਮੈਂ ਤਾਂ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕਹਿੰਦਾ ਹਾਂ, ਗੋਬਿੰਦ ਮੋਕੰਦੇ ਉਦਾਰੇ ਅਪਾਰੇ, ਗੋਬਿੰਦ ਮੋਕੰਦੇ ਉਦਾਰੇ, ਗੋਬਿੰਦ ਮੋਕੰਦੇ ਉਦਾਰੇ ਅਪਾਰੇ, ਗੋਬਿੰਦ ਮੋਕੰਦੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰੀਆਂ ਨਿਰਨਾਮੇ ਅਕਾਮੇ, ਹਰੀਆਂ ਕਰ। ਮੈਂ ਤਾਂ ਉਹਨੂੰ ਖੁਸ਼ ਕਰਦਾ, ਮੈਂ ਹੋਰ ਨਹੀਂ ਕਿਸੇ ਨੂੰ ਖੁਸ਼ ਕਰਦਾ, ਮੈਂ ਤਾਂ ਆਪਣੇ ਪਿਤਾ ਜੀ ਨੂੰ ਖੁਸ਼ ਕਰਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਖੁਸ਼ ਕਰਨ ਲਈ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦਾ, ਮੈਂ ਮਰਿਆਦਾ ਰੱਖਦਾ, ਮੈਂ ਰਹਿਤ। ਮੈਂ ਕੋਈ ਲੋਕਾਂ ਨੂੰ ਦਿਖਾਉਣ ਲਈ ਥੋੜ੍ਹੀ ਕਿਰਪਾਨ ਪਾਈ ਹੋਈ, ਵੀ ਲੋਕਾਂ ਨੂੰ ਦਿਖਾਉਣ ਵਾਸਤੇ ਮੈਂ ਸਿੱਖੀ ਕਮਾਉਣ ਲੱਗਿਆ ਹੋਇਆ, ਮੈਂ ਤਾਂ ਆਪਣੇ ਸਤਿਗੁਰੂ ਨੂੰ ਖੁਸ਼ ਕਰਨਾ। मैं तो इन्हों खुश करने पंज बाणियां पढ़ना, मैं कोई दिखाऊंदा नहीं किसी नूं। मैं जिहड़ा झाड़ू फड़दा मैं तो ये डरते, इस करके मैं कोई लोगों च फोटो नहीं खिचाउणी अपनी भी मैनू अखबार च दिओ नहीं। मैं तो इन्हों खुश करदा सच्चे पातशाह, गरीबां ते भी खुश हो जाओ महाराज जी। साचा महल रहै बैरागी, वह जो बैरागी परमेश्वर वह रहिंदा सच्चे महल दे विच, सचखंड दे विच जां दसम द्वार दे विच बैठा। वह हुण मैं उत्थे किवें आवां, साडा सचखंड दूर बड़ी आ, दसम द्वार च तुसीं बैठे हो उत्थे तक मैं तां उहीं नहीं आ सकदा, क्योंकि नौ दरवाजिआं दे स्वाद मैनूं इन्ने पए होए ने, मैं दसवें च किवें आवां। हां एक गल हो सकदी, जे तुसीं मैनूं आउण दिओ, रस्ता आप दे दिओ।